ਸਤਿਕਾਰ ਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਨੂੰ ਆਪ ਜੀ ਸ਼੍ਰਵਣ ਕਰ ਰਹੇ ਹੋ, ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਨੇ ਬਿਆਨ ਕੀਤਾ ਹੈ ਕਿ ਸਾਰੇ ਪਹਾੜੀ ਰਾਜਿਆਂ ਨੇ ਮਿਲ ਕੇ ਇਹ ਸਲਾਹ ਕੀਤੀ ਹੈ ਕਿ ਜਿੰਨਾ ਚਿਰ ਔਰੰਗਜ਼ੇਬ ਬਾਦਸ਼ਾਹ ਦੀ ਸੈਨਾ ਦੀ ਮਦਦ ਨਹੀਂ ਲਈ ਜਾਂਦੀ, ਓਨੇ ਚਿਰ ਤੱਕ ਇਸ ਗੁਰੂ ਨੂੰ ਇੱਥੋਂ ਕੱਢਿਆ ਨਹੀਂ ਜਾ ਸਕਦਾ। ਇਸ ਕਰਕੇ ਸਾਨੂੰ ਚਾਹੀਦਾ ਕਿ ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਜਾ ਕੇ ਫਰਿਆਦ ਕਰੀਏ ਤੇ ਸਹਾਇਤਾ ਦੀ ਮੰਗ ਕਰੀਏ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਹੀ ਕਥਾ ਨੂੰ ਮੈਂ ਪ੍ਰਾਰੰਭ ਕਰਦਾ। ਉਨ ਦਿਨ ਮੈਂ ਦੱਖਣ ਦਿਸ਼ਾ ਵਾਰ ਨੌਰਿੰਗ ਥਾ ਗਇਓ ਮਹਿਮ ਪਾਰ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਆਪਣੀ ਵੱਡੀ ਫੌਜ ਨੂੰ ਆਪਣੇ ਨਾਲ ਲੈ ਕੇ ਤੇ ਦੱਖਣ ਦੀ ਦਿਸ਼ਾ ਦੇ ਵੱਲ ਇੱਕ ਮੁਹਿੰਮ ਦੇ ਉੱਤੇ ਇੱਕ ਜੰਗ ਦੇ ਵਾਸਤੇ ਗਿਆ ਹੋਇਆ ਸੀ। ਇੱਕ ਸ਼ਹਿਰ ਹੈਦਰਾਬਾਦ ਜਹਾਂ ਵੱਡ ਦੁਰਗ ਗੋਲ ਕੁੰਡਾ ਸੋ ਤਹਾਂ। ਜਿਸ ਸ਼ਹਿਰ ਦਾ ਨਾਮ ਹੈ ਹੈਦਰਾਬਾਦ, ਉਸ ਜਗ੍ਹਾ ਦੇ ਉੱਤੇ ਕਵੀ ਜੀ ਬਿਆਨ ਕਰਦੇ ਨੇ ਇੱਕ ਕਿਲਾ ਸੀ ਜਿਹਦਾ ਨਾਮ ਸੀ ਗੋਲ ਕੁੰਡਾ। ਉਹ ਜਿਹੜਾ ਕਿਲਾ ਹੈ ਉਹ ਅਜੇ ਤੱਕ ਕਿਸੇ ਰਾਜੇ ਤੋਂ ਵੀ ਫਤਿਹ ਨਹੀਂ ਸੀ ਹੋ ਚੁੱਕਿਆ। ਇਸ ਕਰਕੇ ਉਸ ਕਿਲੇ ਨੂੰ ਫਤਿਹ ਕਰਨ ਦੇ ਵਾਸਤੇ ਔਰੰਗਜ਼ੇਬ ਬਾਦਸ਼ਾਹ ਸਵੈਮ ਆਪਣੀ ਫੌਜ ਦੇ ਨਾਲ ਗਿਆ ਹੋਇਆ ਸੀ। ਤਹ ਤਾਨੇ ਸ਼ਾਹ ਨਰੇਸ਼ ਸੋ ਨੌਰੰਗ ਥਾ ਲਰਤ ਹਮੇਸ਼ਾ ਸੋ। ਉਸ ਕਿਲੇ ਦੇ ਵਿੱਚ ਤਾਨੀ ਸ਼ਾਹ ਨਾਂ ਦਾ ਇੱਕ ਰਾਜਾ ਆਕੀ ਹੋ ਕੇ ਬੈਠਾ ਸੀ। ਇਸ ਕਰਕੇ ਉਸ ਕਿਲੇ ਨੂੰ ਫਤਿਹ ਕਰਨ ਦੇ ਵਾਸਤੇ ਬੜੇ ਲੰਮੇ ਚਿਰ ਤੋਂ ਜੰਗ ਲੜਿਆ ਜਾ ਰਿਹਾ ਸੀ। ਇਤਿਹਾਸਾਂ ਦੇ ਵਿੱਚ ਐਸਾ ਪ੍ਰਮਾਣ ਹੁੰਦਾ ਹੈ ਕਿ ਕਾਫੀ ਸਾਰੇ ਸਾਲ ਬਤੀਤ ਹੋ ਗਏ ਸਨ ਗੋਲ ਕੁੰਡੇ ਕਿਲੇ ਨੂੰ ਫਤਿਹ ਕਰਦਿਆਂ ਕਰਦਿਆਂ। ਇੱਕ ਭੀਮ ਚੰਦ ਨਿਪ ਕਹਿਲੂਰੀ ਪੁਣ ਦੂਸਰ ਭੂਪਤ ਹੰਡੂਰੀ। ਇੱਕ ਪਾਸੇ ਬਿਲਾਸਪੁਰ ਦਾ ਰਾਜਾ ਭੀਮ ਚੰਦ ਹੈ, ਦੂਜੇ ਪਾਸੇ ਕਵੀ ਜੀ ਬਿਆਨ ਕਰਦੇ ਨੇ ਕਿ ਹੰਡੂਰੀਆ ਰਿਆਸਤ ਦਾ ਮਾਲਕ ਕਿਰਪਾਲ ਕਟੋਚੀਆ ਉਹਦੇ ਨਾਲ ਮਿਲਿਆ। ਸਵ ਰਾਜਨ ਕੇਰ ਵਜ਼ੀਰ ਲਏ ਚੱਲ ਤਹਾਂ ਪ੍ਰਾਪਤ ਜਾਏ ਪਏ। ਮੁੱਖ ਰੂਪ ਦੇ ਵਿੱਚ ਬਾਦਸ਼ਾਹ ਦੇ ਅੱਗੇ ਫਰਿਆਦ ਕਰਨ ਦੇ ਵਾਸਤੇ ਕਿਰਪਾਲ ਕਟੋਚੀਆ ਤੇ ਰਾਜਾ ਭੀਮ ਚੰਦ ਤਿਆਰ ਹੋਏ ਨੇ। ਬਾਕੀ ਸਾਰੇ ਪਹਾੜੀਆਂ ਰਾਜਿਆਂ ਦੇ ਜਿਹੜੇ ਸਰਮੌਰ ਵਜ਼ੀਰ ਸਨ ਇਹਨਾਂ ਦੋਵਾਂ ਨੇ ਆਪਣੇ ਨਾਲ ਲੈ ਨੇ ਤੇ ਫਿਰ ਜਿੱਥੇ ਬਾਦਸ਼ਾਹ ਔਰੰਗਜ਼ੇਬ ਰੁਕਿਆ ਹੋਇਆ ਸੀ ਉੱਥੇ ਪਹੁੰਚ ਗਏ। ਇਨ ਨੌਰੰਗ ਪਾਸ ਪੁਕਾਰ ਕਰੀ ਨਿਜ ਸਿਰ ਤੇ ਪਾਗ ਉਤਾਰ ਤਰੀ। ਔਰੰਗਜ਼ੇਬ ਬਾਦਸ਼ਾਹ ਦੇ ਸਾਹਮਣੇ ਇਹ ਦੋਵੇਂ ਪਹਾੜੀ ਰਾਜੇ ਗਏ ਨੇ। ਕਵੀ ਜੀ ਬਿਆਨ ਕਰਦੇ ਨੇ, ਇਹਨਾਂ ਨੇ ਪੁਕਾਰ ਕੀਤੀ ਹੈ ਬਾਦਸ਼ਾਹ ਦੇ ਅੱਗੇ, ਆਪਣੀਆਂ ਪੱਗਾਂ ਸਿਰ ਤੋਂ ਉਤਾਰ ਕੇ ਇਹਨਾਂ ਨੇ ਬਾਦਸ਼ਾਹ ਦੇ ਕਦਮਾਂ ਦੇ ਵਿੱਚ ਰੱਖ ਦਿੱਤੀ। ਬਾਦਸ਼ਾਹ ਟਿਗਹਾਲ ਨਿਜ ਪਾਖਿਓ ਬੇਬਲ ਹੋਏ, ਜੋ ਤਿਨ ਕਹਿਓ ਵਿਥਾਰ ਕਰ ਕਹੋ ਤਨਕ ਮੈਂ ਸੋਏ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਇਹਨਾਂ ਦੋਵਾਂ ਰਾਜਿਆਂ ਨੇ ਫਿਰ ਔਰੰਗਜ਼ੇਬ ਬਾਦਸ਼ਾਹ ਦੇ ਸਾਹਮਣੇ ਆਪਣਾ ਹਾਲ ਬਿਆਨ ਕੀਤਾ ਹੈ, ਬੜੇ ਬੇਬਲ ਹੋ ਕੇ। ਕਵੀ ਜੀ ਬਿਆਨ ਕਰਦੇ ਨੇ, ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਬਾਦਸ਼ਾਹ ਦੇ ਅੱਗੇ ਆਪਣਾ ਹਾਲ ਬਿਆਨ ਕੀਤਾ ਹੈ ਵਧਾ ਚੜਾ ਕੇ। ਪਰ ਕਵੀ ਜੀ ਲਿਖਦੇ ਨੇ, ਕਹੋ ਤਨਕ ਮੈਂ ਸੋਏ, ਮੈਂ ਤਨਕ ਪਾਵ ਕੇ ਥੋੜਾ ਜਿਹਾ ਉਹ ਇਤਿਹਾਸ ਬਿਆਨ ਕਰਾਂਗਾ ਕਿ ਕਿਹੜੀਆਂ ਕਿਹੜੀਆਂ ਗੱਲਾਂ ਇਹਨਾਂ ਨੇ ਕਿਸ ਪ੍ਰਕਾਰ ਦੇ ਨਾਲ ਔਰੰਗਜ਼ੇਬ ਬਾਦਸ਼ਾਹ ਨੂੰ ਬੜੀਆਂ ਝੂਠੀਆਂ ਤੇ ਵਧਾ ਚੜਾ ਕੇ ਦੱਸੀਆਂ। ਗੁਰ ਨਾਨਕ ਇੱਕ ਪਾਇਓ ਫਕੀਰੂ, ਦੇਸ ਪੰਜਾਬ ਮਾਹ ਬੜ ਤੀਰੂ। ਹੱਥ ਜੋੜ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਹੇ ਬਾਦਸ਼ਾਹ ਸਲਾਮਤ, ਗੁਰੂ ਨਾਨਕ ਦੇਵ ਇੱਕ ਵੱਡਾ ਫਕੀਰ ਹੋਇਆ ਪੰਜਾਬ ਦੇ ਇਲਾਕੇ ਦੇ ਵਿੱਚ, ਜਿਹਨੂੰ ਬਹੁਤ ਵੱਡਾ ਧੀਰਜਧਾਰੀ ਮੰਨਿਆ ਜਾਂਦਾ। ਤਿਸ ਗਾਦੀ ਪਰ ਦਸਮੀ ਠੌਰ, ਬਾੜਿਆ ਕੜਖਾਂ ਬੈਠਿਓ ਔਰ। ਗੁਰੂ ਨਾਨਕ ਦੀ ਜਿਹੜੀ ਗੁਰਗੱਦੀ ਹੈ ਉਹ ਲਗਾਤਾਰ ਬਾਦਸ਼ਾਹ ਸਲਾਮਤ ਚਲੀ ਆਉਂਦੀ ਹੈ। ਇਸ ਵੇਲੇ ਉਸੇ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਦਸਵੀਂ ਜਗ੍ਹਾ ਦੇ ਉੱਤੇ ਇੱਕ ਬਹੁਤ ਆਕੜ ਖਾਨ ਜਿਹੜਾ ਹੈ ਉਹ ਬੈਠਾ ਹੈ। ਨਾਮ ਗੋਬਿੰਦ ਸਿੰਘ ਬੜ ਬੰਕਾ, ਆਪਣ ਬਜਾਇਓ ਚੈ ਜਗ ਡੰਕਾ। ਜਿਹੜਾ ਇਸ ਵੇਲੇ ਦਸਵੀਂ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਬੈਠਾ ਹੈ ਉਹਦਾ ਨਾਮ ਹੈ ਗੋਬਿੰਦ ਸਿੰਘ। ਕਹਿੰਦੇ ਨੇ ਕਿ ਉਹ ਬਹੁਤ ਬੰਕਾ ਹੈ, ਉਹ ਆਪਣਾ ਜਿਹੜਾ ਡੰਕਾ ਹੈ, ਆਪਣੀ ਜਿਹੜੀ ਧੁੰਮ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਪਾਉਣੀ ਚਾਹੁੰਦਾ। ਹਾਠੀ ਉਧਾਰ ਸੂਰਮਾ ਪਾਰੀ, ਰਾਮ ਕ੍ਰਿਸ਼ਨ ਸਮ ਬਲੀ ਅਪਾਰੀ। ਉਹ ਬੜਾ ਹਠੀਆ ਹੈ, ਉਹ ਬੜਾ ਜ਼ਿੱਦੀ ਹੈ, ਇਸ ਤੋਂ ਇਲਾਵਾ ਉਹ ਉਦਾਰ ਦਿਲ ਦਾ ਮਾਲਕ ਹੈ, ਇਸ ਤੋਂ ਇਲਾਵਾ ਉਹ ਵੱਡਾ ਸੂਰਮਾ ਵੀ ਹੈ। ਕਹਿੰਦੇ ਨੇ ਰਾਜੇ ਮਿਲ ਕੇ ਕਿ ਰਾਮ ਭਗਵਾਨ ਜੀ ਵਰਗਾ ਜਾਂ ਕ੍ਰਿਸ਼ਨ ਭਗਵਾਨ ਵਰਗਾ ਉਹਨੂੰ ਬਲੀ ਸਮਝਣਾ ਚਾਹੀਦਾ। ਰੋਸਤਮ ਭੀਮ ਕਰਨ ਸਮ ਯੋਧਾ, ਜਿਨ ਲਸ਼ਕਰ ਸ਼ਾਹੀ ਬਹੁ ਸੋਧਾ। ਰੁਸਤਮ ਦੇ ਵਰਗਾ ਹੈ, ਪਹਿਲਵਾਨ ਦੇ ਵਰਗਾ ਹੈ, ਜਾਂ ਫਿਰ ਭੀਮ ਸੈਨ ਦੇ ਵਰਗਾ ਸਮਝਿਆ ਜਾ ਸਕਦਾ, ਜਾਂ ਫਿਰ ਪਰਾਕਰਮੀ ਕਰਨ ਵਰਗਾ ਉਹ ਯੋਧਾ ਹੈ। ਜਿਨ ਲਸ਼ਕਰ ਸ਼ਾਹੀ ਬਹੁ ਸੋਧਾ, ਜਿਸ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਸ਼ਾਹੀ ਲਸ਼ਕਰ ਨੂੰ ਵੀ ਬਹੁਤੇ ਸਾਰੇ ਨੂੰ ਸੋਧਿਆ, ਬਹੁਤੇ ਸਾਰੇ ਨੂੰ ਮਾਰਿਆ। ਮਾਖੋਵਾਲ ਅਨੰਦਪੁਰ ਮੈਂ ਹੈ, ਰੋਪੜ ਸ਼ਹਿਰ ਨਜ਼ਦੀਕ ਰਹਿ ਹੈ। ਰੋਪੜ ਸ਼ਹਿਰ ਦੇ ਲਾਗੇ ਇੱਕ ਅਨੰਦਪੁਰ ਨਗਰੀ ਗੁਰੂ ਨੇ ਵਸਾ ਕੇ ਰੱਖੀ ਹੈ। ਅਨੰਦਪੁਰ ਨਗਰੀ ਉਹਦਾ ਨਾਮ ਬਾਅਦ ਦੇ ਵਿੱਚ ਰੱਖਿਆ, ਪਹਿਲੋਂ ਮਾਖੋਵਾਲ ਉਸ ਜਗ੍ਹਾ ਦਾ ਨਾਮ ਸੀ। ਰਚਿਓ ਪੰਥ ਇੱਕ ਤਿਸ ਨੇ ਪਾਰਾ, ਹਿੰਦੂ ਤੁਰਕ ਦੋਹਣ ਤੇ ਨਿਆਰਾ। ਇਸ ਤੋਂ ਇਲਾਵਾ ਰਾਜੇ ਕਹਿੰਦੇ ਨੇ ਕਿ ਹੇ ਬਾਦਸ਼ਾਹ ਸਲਾਮਤ, ਉਸ ਗੁਰੂ ਗੋਬਿੰਦ ਸਿੰਘ ਨੇ ਇੱਕ ਆਪਣਾ ਨਵਾਂ ਜਿਹੜਾ ਪੰਥ ਹੈ ਉਹ ਵੱਡਾ ਰਚ ਕੇ ਰੱਖਿਆ ਹੋਇਆ, ਜਿਹੜਾ ਕਿ ਹਿੰਦੂਆਂ ਤੇ ਤੁਰਕਾਂ ਤੋਂ ਦੋਵਾਂ ਤੋਂ ਨਿਆਰਾ ਹੈ, ਦੋਵਾਂ ਤੋਂ ਹੀ ਵੱਖਰਾ ਹੈ। ਚੋਰ ਤਾੜ ਵੀ ਜਗ ਮੈਂ ਜੇਤੇ, ਦੈ ਤਨ ਆਦਰ ਰਾਖਤ ਤੇਤੇ। ਆਪਣੇ ਮਨ ਆਈਆਂ ਜਿਹੜੀਆਂ ਗੱਲਾਂ ਨੇ ਉਹ ਜੋੜ ਜੋੜ ਕੇ ਫਿਰ ਸੁਣਾਉਣੀਆਂ ਸ਼ੁਰੂ ਕੀਤੀਆਂ ਰਾਜੇ ਪਹਾੜੀਆਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ। ਕਹਿੰਦੇ ਨੇ ਕਿ ਜਿੰਨੇ ਵੀ ਚੋਰ ਤੇ ਜਿੰਨੇ ਧਾੜਾ ਮਾਰਨ ਵਾਲੇ ਡਕੈਤ ਨੇ ਉਹ ਸਾਰੇ ਦੇ ਸਾਰੇ ਗੁਰੂ ਆਪਣੇ ਕੋਲ ਰੱਖਦਾ ਹੈ, ਉਹਨਾਂ ਨੂੰ ਧਨ ਦੇ ਕੇ ਉਹਨਾਂ ਦਾ ਆਦਰ ਮਾਣ ਵੀ ਬਹੁਤਾ ਕਰਦਾ। ਹਮਰਾ ਦੇਸ ਲੂਟ ਉਨ ਖਾਇਆ, ਕਈ ਬਾਰ ਹਮ ਜੰਗ ਮਚਾਇਆ। ਗੁਰੂ ਨੇ ਤੇ ਗੁਰੂ ਦੇ ਸਿੱਖਾਂ ਨੇ ਮਿਲ ਕੇ ਸਾਡੇ ਸਾਰੇ ਇਲਾਕੇ ਨੂੰ ਖਾ ਲਿਆ ਹੈ, ਅਸੀਂ ਕਈ ਵਾਰੀ ਉਹਦੇ ਨਾਲ ਜੰਗ ਵੀ ਲੜਿਆ। ਉਨਕੇ ਆਗੇ ਹਮਰੀ ਪੇਸ਼ ਰਣ ਮੈਂ ਚਲਤ ਨਹੀਂ ਇੱਕ ਲੇਸ਼ ਪਰ ਉਸ ਗੁਰੂ ਦੇ ਸਾਹਮਣੇ ਤੇ ਗੁਰੂ ਦੇ ਯੋਧਿਆਂ ਦੇ ਸਾਹਮਣੇ ਸਾਡੀ ਜਿਹੜੀ ਪੇਸ਼ ਹੈ ਉਹ ਰਤਾ ਮਾਤਰ ਵੀ ਨਹੀਂ ਚੱਲਦੀ, ਭਾਵ ਕਿ ਸਾਡਾ ਜ਼ੋਰ ਤੇ ਬਲ ਘਟ ਜਾਂਦਾ ਹੈ ਜਦੋਂ ਮੈਦਾਨੇ ਜੰਗ ਦੇ ਵਿੱਚ ਅਸੀਂ ਜਾ ਕੇ ਲੜਦੇ ਹਾਂ ਤੇ ਫਿਰ ਥੋੜੇ ਮਾਤਰ ਵੀ ਅਸੀਂ ਨੁਕਸਾਨ ਉਹਦਾ ਕਰ ਨਹੀਂ ਸਕਦੇ। ਸੈਨਾ ਦਸ ਹਜ਼ਾਰ ਇੱਕ ਵਾਰੀ ਪਠੀ ਆਪ ਸੋ ਆਈ ਹਾਰੀ। ਇਹ ਬਾਦਸ਼ਾਹ ਸਲਾਮਤ ਤੁਹਾਨੂੰ ਆਜ਼ਾਦ ਹੋਵੇਗਾ ਕਿ ਤੁਸੀਂ ਸਾਡੀ ਸਹਾਇਤਾ ਦੇ ਵਾਸਤੇ 10,000 ਸੈਨਾ ਨੂੰ ਸਾਡੇ ਨਾਲ ਕੱਲਿਆ, ਪਰ ਗੁਰੂ ਨੇ ਉਹ ਤੁਹਾਡੀ ਜਿਹੜੀ ਸ਼ਾਹੀ ਸੈਨਾ ਸੀ ਉਹਨੂੰ ਵੀ ਹਰਾ ਦਿੱਤਾ। 1,00,000 ਫਿਰ ਸੈਨਾ ਲੈ ਕੇ ਗਯੋ ਅਭੀ ਸੈ ਦੇਖਾਂ ਤੈ ਕੇ। ਫਿਰ 1,00,000 ਦੇ ਵੱਡੇ ਫੌਜ ਦੇ ਲਸ਼ਕਰ ਨੂੰ ਲੈ ਕੇ ਤੁਹਾਡੇ ਵੱਲੋਂ ਸੈਦ ਖਾਨ ਜਰਨੈਲ ਗਿਆ ਪਰ ਉਹ ਵੀ ਹਾਰ ਗਿਆ। ਸੋ ਪੀ ਗੁਰ ਨੇ ਮਾਰ ਹਟਾਈ ਕਰਕੇ ਜੰਗ ਸੁਤੰਗ ਬਣਾਈ। 1,00,000 ਦੀ ਫੌਜ ਨੂੰ ਹਰਾ ਕੇ ਗੁਰੂ ਨੇ ਵਾਪਸ ਮੋੜ ਦਿੱਤਾ। ਜਿਹੜਾ ਸੈਦ ਖਾਨ ਜਰਨੈਲ ਸੀ ਉਹ ਤੇ ਗੁਰੂ ਦਾ ਐਸਾ ਮੁਰੀਦ ਬਣ ਗਿਆ ਕਿ ਵਾਪਸ ਮੁੜ ਕੇ ਆਇਆ ਹੀ ਨਹੀਂ। ਕਹਿੰਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਉਹਨੇ ਵੱਡੇ ਵੱਡੇ ਜਰਨੈਲਾਂ ਨੂੰ ਤੇ ਵੱਡੇ ਵੱਡੇ ਸੈਨਿਕਾਂ ਨੂੰ ਹਰਾ ਕੇ ਵਾਪਸ ਮੋੜਿਆ। ਕਰ ਕੈ ਲਖੀ ਨ ਜਾਤ ਗਤੀ ਤਿਸ ਕੇਰੀ ਪੀਰ ਕੇ ਦੋਵੇ ਵੀਰ ਵਧੇਰੀ। ਕਹਿੰਦੇ ਨੇ ਕਿ ਉਹਦੀ ਜਿਹੜੀ ਰੀਤੀ ਹੈ ਉਹ ਕਿਸੇ ਪ੍ਰਕਾਰ ਦੇ ਨਾਲ ਜਾਣੀ ਨਹੀਂ ਜਾਂਦੀ। ਪੀਰ ਕਿਦੋਂ ਵੈ ਵੀਰ ਵਧੇਰੀ, ਉਸ ਨੂੰ ਵੱਡਾ ਪੀਰ ਮੰਨਿਆ ਜਾਵੇ ਜਾਂ ਫਿਰ ਬਹੁਤ ਵੱਡਾ ਸੂਰ ਵੀਰ ਯੋਧਾ ਮੰਨਿਆ ਜਾਵੇ। ਸਾਚੋ ਸ਼ਾਹ ਆਪ ਕਹਿਲਾਵੇ ਤੁਮਕੋ ਝੂਠੇ ਸ਼ਾਹ ਬਤਾਵੇ। ਭੀਮ ਚੰਦ ਨੇ ਤੇ ਕਿਰਪਾਲ ਕਟੋਚੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਆਂਦਾ ਆਖਿਆ ਹੈ ਕਿ ਗੁਰੂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦਾ ਤੇ ਤੁਹਾਨੂੰ ਦੁਨੀਆਂ ਦੇ ਮਾਲਕ ਨੂੰ ਦੁਨੀਆਂ ਦੇ ਪਾਤਸ਼ਾਹ ਨੂੰ ਉਹ ਝੂਠਾ ਪਾਤਸ਼ਾਹ ਕਹਿੰਦਾ। ਦੇਸ ਮਾਹੇ ਬੜ ਗਦਰ ਮਚਾਇਆ ਆਵ ਚਾਹਤ ਦਿੱਲੀ ਪਰ ਆਇਆ। ਆਪਣੇ ਪੂਰੇ ਇਲਾਕੇ ਦੇ ਵਿੱਚ ਉਹਨੇ ਬਹੁਤ ਜ਼ਿਆਦਾ ਗਦਰ ਮਚਾ ਕੇ ਰੱਖਿਆ ਹੋਇਆ, ਉਹਨੇ ਬਹੁਤ ਜ਼ਿਆਦਾ ਬਗਾਵਤ ਤੇ ਹਲਚਲੀ ਪੈਦਾ ਕੀਤੀ ਹੈ। ਹੁਣ ਉਸ ਗੁਰੂ ਦਾ ਇਰਾਦਾ ਹੈ ਕਿ ਦਿੱਲੀ ਦੇ ਉੱਤੇ ਚੜ ਕੇ ਆਵਾਂ ਤੇ ਦਿੱਲੀ ਨੂੰ ਫਤਿਹ ਕਰਾਂ। ਜਬ ਵਹਿ ਆਏ ਤਸੇ ਗੋ ਦਿੱਲੀ ਦੇਸ ਦੇਸ ਮੈਂ ਮਚ ਹੈ ਜਿੱਲੀ। ਕਹਿੰਦੇ ਨੇ ਕਿ ਜਦੋਂ ਫਿਰ ਬਾਦਸ਼ਾਹ ਸਲਾਮਤ ਉਹ ਗੁਰੂ ਧਾਵਾ ਕਰਕੇ ਦਿੱਲੀ ਦੇ ਵਿੱਚ ਧਸ ਗਿਆ, ਦਿੱਲੀ ਦੇ ਵਿੱਚ ਵੜ ਗਿਆ ਤੇ ਫਿਰ ਬਹੁਤ ਜ਼ਿਆਦਾ ਰੌਲਾ ਹਰ ਇੱਕ ਇਲਾਕੇ ਦੇ ਵਿੱਚ ਮਚ ਜਾਏਗਾ। ਹਮਰੀ ਬਾਤ ਨਾ ਸਮਝੋ ਖਿੱਲੀ ਬੰਦੋ ਬਸਤ ਕਰ ਲਿਓ ਬਿਨ ਢਿੱਲੀ। ਮਿਲ ਕੇ ਰਾਜੇ ਕਹਿੰਦੇ ਨੇ ਕਿ ਸਾਡੀ ਆਖੀ ਹੋਈ ਗੱਲ ਨੂੰ ਤੁਸੀਂ ਐਵੇਂ ਮਖੌਲ ਦੀ ਗੱਲ ਨਾ ਸਮਝਿਓ, ਇਸ ਕਰਕੇ ਅਜੇ ਤੁਹਾਡੇ ਕੋਲ ਵੇਲਾ ਹੈ, इस करके बादशाह सलामत तुसी बगैर ढिल लाउण तो उस गुरु दा कोई इंतजाम करो, ए तुहानू असीं खबरदार करन दे वास्ते पहुंचिया। इस प्रकार दे नाल बहुत प्रकार दियां जिहड़ियां गल्लां सी ਉਹ ਔਰੰਗਜ਼ੇਬ ਬਾਦਸ਼ਾਹ ਨੂੰ ਇਹਨਾਂ ਨੇ ਵਧਾ ਚੜਾ ਕੇ ਸੁਣਾਈਆਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾੜੀਏ ਇਸ ਪ੍ਰਕਾਰ ਦੇ ਨਾਲ ਇਸ ਵਾਕਿਆ ਨੂੰ ਬਿਆਨ ਕਰਦੇ ਨੇ। ਬਾਦਸ਼ਾਹ ਸਲਾਮਤ ਅਸਾਂ ਤਾਈ ਸਦਾ ਆਸਰਾ ਆਪ ਦਾ ਭਾਵਦਾਏ, ਪਰ ਅਸਾਂ ਨੂੰ ਗੁਰੂ ਗੋਬਿੰਦ ਸਿੰਘ ਜੋ ਜ਼ੋਰ ਕਰਕੇ ਪਿਆਸ ਤਾਮਦਾਏ। ਅੱਗੇ ਅਰਜ ਸਾਰੀ ਅਸੀਂ ਕਰ ਚੁੱਕੇ, ਦਿੱਲੀ ਲੈਣ ਦੀ ਆਸ ਰਖਾਮਦਾਏ। ਫੌਜ ਆਪ ਦੀ ਜਦ ਤੋਂ ਹਾਰ ਖਾ ਗਈ, ਉਹ ਤਦ ਤੋਂ ਜ਼ੋਰ ਵਧਾਮਦਾਏ। ਅਸੀਂ ਕਈ ਵਾਰੀ ਲੜ ਥੱਕ ਗਏ, ਸਾਡੇ ਕਾਬੂ ਦੇ ਵਿੱਚ ਨਾ ਆਮਦਾਏ। ਰਲ ਸੂਬੇ ਲਾਹੌਰ ਸਰਹੰਦ ਦਿਆਂ ਲਾਇਆ ਜ਼ੋਰ ਨਾ ਕੁਝ ਥਿਆਮਦਾਏ। ਉਹ ਦਿਨੋ ਦਿਨ ਜ਼ੋਰ ਵਧਾਈ ਜਾਂਦਾ, ਫੌਜਾਂ ਰੱਖੀਆਂ ਕਿਲੇ ਬਣਾਮਦਾਏ। ਵੈਰ ਆਪਣੇ ਬਾਪ ਦਾ ਤੁਸਾਂ ਪਾਸੋਂ ਜਿਵੇਂ ਦਾਉ ਲੱਗੇ ਲੈਣਾ ਚਾਹਮਦਾਏ। ਲੋਕ ਸੈਂਕੜੇ ਬਾਗੀ ਲੈ ਲੋਕ ਸੈਂਕੜੇ ਬਾਗੀ ਨੇ ਹੁੰਦੇ ਜਾਂਦੇ, ਪਤਾ ਨਹੀਂ ਗੁਰੂ ਕੀ ਪਿਆਮਦਾਏ। ਹੈ ਵੇਲਾ ਅਜੇ ਹੀਲਾ ਕਰ ਲਵੋ, ਨਹੀਂ ਵੇਖਣਾ ਕੀ ਹੱਥ ਵਿਖਲਾਮਦਾਏ। ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਫਰਿਆਦ ਕੀਤੀ ਹੈ ਕਿ ਬਾਦਸ਼ਾਹ ਸਲਾਮਤ ਅਜੇ ਤੁਹਾਡੇ ਕੋਲ ਵੇਲਾ ਹੈ, ਅਜੇ ਤੁਹਾਡੇ ਕੋਲ ਮੌਕਾ ਹੈ, ਇਸ ਕਰਕੇ ਉਸ ਗੁਰੂ ਦੇ ਬਾਰੇ ਕੁਝ ਸੋਚੋ। ਸੁਣ ਹਵਾਲ ਸਭ ਨੌ ਰੰਗ ਸ਼ਾਹ ਹੈ, ਕੋਪ ਹੋਏ ਅਦਕੇ ਮਨ ਮਾਹ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਐਸਾ ਹਾਲ ਸਾਰਾ ਸੁਣਿਆ ਤੇ ਫਿਰ ਬਹੁਤ ਜ਼ਿਆਦਾ ਮਨ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਗੁੱਸੇ ਨੂੰ ਧਾਰਨ ਕੀਤਾ। ਦਿੱਲੀ ਦਿਸਾ ਸਰਾਂਦ ਲਾਹੌਰ ਜਾਰੀ ਕਰ ਫੁਰਮਾਨ ਸੋ ਗੌਰ। ਉਸੇ ਵੇਲੇ ਦਿੱਲੀ ਦੇ ਵੱਲ, ਇਸ ਤੋਂ ਇਲਾਵਾ ਸਰਹੰਦ ਦੇ ਵੱਲ ਤੇ ਲਾਹੌਰ ਦੇ ਵੱਲ, ਇਹਨਾਂ ਇਲਾਕਿਆਂ ਦੇ ਵੱਲ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਸ਼ਾਹੀ ਜਿਹੜੇ ਫਰਮਾਨ ਸੀ ਉਹ ਜਾਰੀ ਕੀਤੇ, ਜਿਨ੍ਹਾਂ ਫਰਮਾਨਾਂ ਦੇ ਵਿੱਚ ਗੁਰੂ ਦਾ ਵਿਰੋਧ ਕਰਨ ਦੇ ਵਾਸਤੇ ਔਰੰਗਜ਼ੇਬ ਨੇ ਹਦਾਇਤ ਕੀਤੀ ਹੋਈ ਸੀ। ਦੇਸੀ ਹਾਕਮਾਂ ਦੇ ਵੱਲ ਹੁਕਮ ਲਿਖੇ, ਮੇਰੀ ਫੌਜ ਦੀ ਸਭ ਇਮਦਾਦ ਕਰਿਓ। ਆਪੋ ਆਪਣੀ ਫੌਜ ਲੈ ਨਾਲ ਚੜਨਾ, ਅੱਛੀ ਤਰ੍ਹਾਂ ਮੇਰਾ ਹੁਕਮ ਯਾਦ ਕਰਿਓ। ਫੜ ਲਿਆਵਣਾ ਗੁਰੂ ਗੋਬਿੰਦ ਸਿੰਘ ਨੂੰ, ਉਹਦੇ ਸ਼ਾਨ ਸ਼ੌਕਤ ਬਰਬਾਦ ਕਰਿਓ। ਰੱਬ ਖੁਸ਼ੀ ਹੋਵੇ ਕਰਤਾਰ ਸਿੰਘਾ, ਤੁਸੀਂ ਮੋਮਨੋ ਖੂਬ ਜਹਾਦ ਕਰੀਓ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ। ਬਾਦਸ਼ਾਹ ਕਹਿੰਦਾ ਕਿ ਗੁਰੂ ਨੂੰ ਫੜ ਕੇ ਲਿਆਉਣਾ, ਉਹਦੇ ਸ਼ਾਨ ਸ਼ੌਕਤ ਨੂੰ ਬਰਬਾਦ ਕਰ ਦੇਣਾ, ਇਹ ਜਹਾਦ ਦਾ ਮੋਮਨੋ ਤੁਹਾਡੇ ਵਾਸਤੇ ਯੁੱਧ ਹੋਵੇਗਾ, ਖੁਦਾ ਤੁਹਾਨੂੰ ਬਹੁਤ ਜ਼ਿਆਦਾ ਪੁੰਨ ਦੇਵੇਗਾ। ਇਸ ਪ੍ਰਕਾਰ ਦੀਆਂ ਗੱਲਾਂ ਔਰੰਗਜ਼ੇਬ ਬਾਦਸ਼ਾਹ ਨੇ ਲਿਖੀਆਂ। ਬਾਦਸ਼ਾਹ ਨੇ ਹਾਕਮਾਂ ਵੱਲ ਲਿਖਿਆ, ਸਭੇ ਵੱਲ ਅਨੰਦਪੁਰ ਜਾਓ ਜਲਦੀ, ਇਕੱਠੇ ਹੋ ਲਾਹੌਰ ਮੁਲਤਾਨ ਸੂਬੇ ਕਸ਼ਮੀਰ ਨੂੰ ਨਾਲ ਬੁਲਾਓ ਜਲਦੀ। ਨੰਬਰ ਤੇ ਹੋਰ ਜਗੀਰਦਾਰਾਂ ਤਾਬੇਦਾਰ ਰਈਸ ਰਲਾਓ ਜਲਦੀ, ਛੋਟੇ ਮੋਟੇ ਹਾਕਮ ਇਕੱਠੇ ਹੋ ਸਾਰੇ ਘੇਰਾ ਜਾ ਅਨੰਦਪੁਰ ਪਾਓ ਜਲਦੀ। ਜਾਂ ਫੜ ਕੇ ਗੁਰੂ ਗੋਬਿੰਦ ਸਿੰਘ ਨੂੰ ਕੈਦ ਕਰਕੇ ਦਿੱਲੀ ਪਹੁੰਚਾਓ ਜਲਦੀ, ਲੁੱਟ ਪੁੱਟ ਕੇ ਸ਼ਹਿਰ ਬਰਬਾਦ ਕਰੋ, ਕਿਲੇ ਤੋੜ ਕੇ ਇੱਟਾਂ ਉਡਾਓ ਜਲਦੀ। ਉਹਦੇ ਸਾਥੀਆਂ ਨੂੰ ਚੁਣ ਚੁਣ ਕਰਕੇ ਮਾਰ ਦੇਸ਼ ਦੇ ਵਿੱਚੋਂ ਮੁਕਾਓ ਜਲਦੀ, ਢਿੱਲ ਕਰੋ ਨਾ ਮੂਲ ਕਰਤਾਰ ਸਿੰਘਾ, ਮੇਰਾ ਹੁਕਮ ਬਜਾ ਲਿਆਓ ਜਲਦੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ, ਆਖਿਆ ਹੈ ਰਾਜੇ ਔਰੰਗਜ਼ੇਬ ਬਾਦਸ਼ਾਹ ਨੇ ਕਿ ਗੁਰੂ ਗੋਬਿੰਦ ਸਿੰਘ ਨੂੰ ਕੈਦ ਕਰੋ ਤੇ ਮੇਰੇ ਦਰਬਾਰ ਦੇ ਵਿੱਚ ਭੇਜੋ, ਉਹਦੇ ਸਿੱਖਾਂ ਨੂੰ ਮਾਰ ਕੇ ਪਾਰ ਬੁਲਾ ਦਿਓ। ਇਸ ਪ੍ਰਕਾਰ ਦੇ ਸ਼ਾਹੀ ਫਰਮਾਨ ਔਰੰਗਜ਼ੇਬ ਨੇ ਜਾਰੀ ਕੀਤੇ। ਕਰ ਸਤਕਾਰ ਗਰੀ ਸਣ ਕੇਰਾ, ਪਿੱਛੇ ਪਟੇ ਤਾਹ ਬਿਨ ਦੇਰਾ। ਜਿਹੜਾ ਰਾਜਾ ਭੀਮ ਚੰਦ ਤੇ ਕਿਰਪਾਲ ਕਟੋਚੀਆ ਫਰਿਆਦ ਕਰਨ ਦੇ ਵਾਸਤੇ ਆਇਆ ਸੀ, ਉਹਨਾਂ ਦੋਵਾਂ ਦਾ ਵੱਡਾ ਸਤਿਕਾਰ ਕੀਤਾ ਤੇ ਫਿਰ ਉਹਨਾਂ ਨੂੰ ਆਸ਼ਵਾਸਨ ਦਵਾ ਕੇ, ਭਰੋਸਾ ਦਵਾ ਕੇ ਪਿੱਛੇ ਆਪਣੇ ਦੇਸ਼ਾਂ ਦੇ ਵਿੱਚ ਭੇਜ ਦਿੱਤਾ। ਦਿੱਲੀ ਤੇ ਦਲ ਕਈ ਹਜ਼ਾਰਾਂ, ਚੜੇ ਤੁਰਕ ਬਹੁ ਲੈ ਸਰਦਾਰਾਂ। ਕਵੀ ਜੀ ਲਿਖਦੇ ਨੇ ਕਿ ਫਿਰ ਦਿੱਲੀ ਤੋਂ ਸ਼ਾਹੀ ਹਜ਼ਾਰਾਂ ਦੀ ਗਿਣਤੀ ਦਾ ਜਿਹੜਾ ਲਸ਼ਕਰ ਸੀ ਵੱਡੇ ਸੈਨਾਪਤੀਆਂ ਤੇ ਸਰਦਾਰਾਂ ਦੇ ਨਾਲ ਚੜਿਆ। ਦਸ ਹਜ਼ਾਰ ਸਰੰਦੋਂ ਤਾਇਆ, ਬੀਸ ਹਜ਼ਾਰ ਲਾਹੌਰੋਂ ਆਇਆ। 10,000 ਜਿਹੜੀ ਫੌਜ ਸੀ ਉਹ ਸਰੰਦ ਦੇ ਵੱਲੋਂ ਆਈ ਹੈ, 20,000 ਫੌਜ ਲਾਹੌਰ ਦੇ ਵਿੱਚੋਂ ਪਹੁੰਚੀ। ਬਾਈ ਤਾਰਨ ਕੇ ਮਿਲ ਰਾਜੇ, ਆਏ ਡੋਗਰੇ ਔਰ ਦਰਾਜੇ। 22 ਧਾਰਾਵਾਂ ਦੇ ਜਿਹੜੇ ਰਾਜੇ ਸੀ ਉਹ ਵੀ ਸਾਰੀ ਆਪਣੀ ਫੌਜ ਨੂੰ ਨਾਲ ਲੈ ਕੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ। ਭੂਪਤ ਔਰ ਦੁਆਬੇ ਕੇਰੇ, ਆਏ ਜਲੰਧਰੀਏ ਬਿਨ ਦੇਰੇ। ਦੁਆਬੇ ਦੇ ਰਾਜੇ ਉਹ ਵੀ ਨਾਲ ਮਿਲੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਜਲੰਧਰ ਦੇ ਵਿੱਚੋਂ ਵੀ ਫਿਰ ਬਹੁਤ ਵੱਡੀ ਫੌਜ ਨੂੰ ਇਕੱਤਰ ਕੀਤਾ ਗਿਆ। ਚਾਰ ਦਿਸਨ ਤੇ ਆਏ ਕਰ ਕੇਰਿਓ ਪੁਰ ਆਨੰਦ, ਖਾਣ ਪਾਣ ਲੋ ਵਸਤ ਸਭ ਕਰੀ ਚੁਫੇਰਿਓ ਬੰਦ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਚਾਰੇ ਪਾਸਿਓਂ ਸਾਰੀਆਂ ਫੌਜਾਂ ਨੇ ਆਣ ਕੇ ਘੇਰਾ ਪਾ ਲਿਆ ਹੈ ਅਨੰਦਪੁਰ ਨਗਰੀ ਦੇ ਉੱਤੇ। ਖਾਣ ਪਾਣ ਦੀਆਂ ਜਿੰਨੀਆਂ ਵੀ ਚੀਜ਼ਾਂ ਸੀ ਜਿਹੜੀਆਂ ਬਾਹਰੋਂ ਜਾ ਸਕਦੀਆਂ ਸਨ ਉਹਨਾਂ ਨੂੰ ਬੰਦ ਕਰ ਦਿੱਤਾ। ਲੋਕ ਪੁਰੀ ਕੇ ਵਸਨੇ ਵਾਰੇ, ਚਲੇ ਤਿਆਗ ਕਰ ਹੋਏ ਦੁਖਿਆਰੇ। ਆਮ ਜਿਹੜੇ ਲੋਕ ਅਨੰਦਪੁਰ ਨਗਰ ਦੇ ਵਿੱਚ ਰਹਿੰਦੇ ਸਨ ਉਹਨਾਂ ਨੇ ਆਪਣੇ ਘਰਾਂ ਨੂੰ ਛੱਡ ਛੱਡ ਕੇ ਦੌੜਨਾ ਸ਼ੁਰੂ ਕੀਤਾ ਦੁਖੀ ਹੋ ਕੇ। ਸ੍ਰੀ ਗੁਰ ਸਭ ਕੋ ਧੀਰਜ ਦੇਵੈ, ਕੌਣ ਬਿਪਤ ਮੈਂ ਸਿੱਖਿਆ ਲੇਵੈ। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਭਾਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਧੀਰੇ ਦੇਣ ਦਾ ਯਤਨ ਕਰਦੇ ਨੇ, ਪਰ ਕਵੀ ਜੀ ਨਾਲ ਬਿਆਨ ਕਰਦੇ ਨੇ ਕੌਣ ਬਿਪਤ ਮੈਂ ਸਿੱਖਿਆ ਲੇਵੈ। ਜਦੋਂ ਬਿਪਤਾ ਪਈ ਹੋਵੇ, ਜਦੋਂ ਮੁਸੀਬਤ ਪਈ ਹੋਵੇ, ਉਸ ਵੇਲੇ ਕੌਣ ਸਿੱਖਿਆ ਲੈਣੀ ਚਾਹੁੰਦਾ। ਇਸ ਕਰਕੇ ਆਮ ਜਿਹੜੇ ਪਿੰਡ ਦੇ ਲੋਕ ਨੇ ਉਹ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਣਾ ਨਹੀਂ ਚਾਹੁੰਦੇ। ਸਿੱਖ ਹਜ਼ਾਰ ਦਸਕ ਗੁਰ ਪਾਸੈ, ਥਾ ਤਬ ਵੀਰ ਬਾਂਕੁਰਾ ਖਾਸੈ। ਕਵੀ ਜੀ ਬਿਆਨ ਕਰਦੇ ਨੇ ਕਿ 10,000 ਸਿੱਖ ਖਾਸ ਰੂਪ ਦੇ ਵਿੱਚ ਜਿਹੜਾ ਬਲੀ ਬਾਂਕਰਾ ਸੀ ਉਹ ਸਤਿਗੁਰੂ ਜੀ ਦੇ ਕੋਲ ਜਮਾ ਸੀ। ਬਾਹਰ ਸਤਰਨ ਕਾ ਦਲ ਅਣਗਨ, ਪਰ ਉਹ ਨਗਰ ਕੇ ਬਗਰ ਕੋਪ ਮਨ। ਬਾਹਰ ਵੈਰੀਆਂ ਦੀ ਜਿਹੜੀ ਸੈਨਾ ਹੈ। ਕਵੀ ਜੀ ਲਿਖਦੇ ਨੇ ਕਿ ਅਣਗਿਣਤ ਹੈ ਜਿਨ੍ਹੇ ਕਿ ਨਗਰੀ ਨੂੰ ਘੇਰਾ ਪਾਇਆ ਹੋਇਆ ਤੇ ਉਹਨਾਂ ਨੇ ਪੂਰੇ ਪ੍ਰਕਾਰ ਦੇ ਨਾਲ ਹਰ ਇੱਕ ਚੀਜ਼ ਨੂੰ ਬੰਦ ਕੀਤਾ ਕਿ ਕੋਈ ਚੀਜ਼ ਅੰਦਰ ਲੰਘਣ ਨਹੀਂ ਦਿੱਤੀ ਜਾਂਦੀ। ਇੱਕ ਦਿਨ ਫਿਰ ਗੋਰ ਨਿਜ ਦਲ ਲੈ ਕੇ ਪੁਰ ਬਾਹਰ ਨਿਕਸੇ ਬਲ ਕਹਿ ਕੇ, ਕਾਫੀ ਦਿਨ ਘੇਰਾ ਪਿਆਰਿਆ, ਆਖਿਰਕਾਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਿਚਾਰਿਆ ਕਿ ਕਿੰਨਾ ਚਿਰ ਇਸੇ ਪ੍ਰਕਾਰ ਦੇ ਨਾਲ ਡਰ ਕੇ ਕਿਲੇ ਦੇ ਵਿੱਚ ਬੈਠੇ ਰਵਾਂਗੇ। ਜਿਹੜੇ ਵੈਰੀ ਸਾਨੂੰ ਘੇਰਾ ਪਾਈ ਬੈਠੇ ਨੇ ਉਹਨਾਂ ਨੂੰ ਦੂਰ ਖਦੇੜਨਾ ਚਾਹੀਦਾ, ਉਹਨਾਂ ਦੇ ਨਾਲ ਜੰਗ ਲੜਨਾ ਚਾਹੀਦਾ। ਇਸ ਕਰਕੇ ਸਤਿਗੁਰੂ ਜੀ ਵਿਚਾਰ ਕਰਕੇ ਆਪਣੇ ਦਲ ਨੂੰ ਲੈ ਕੇ ਕਿਲੇ ਤੋਂ ਬਾਹਰ ਨਿਕਲੇ। ਜਾਏ ਮੈਦਾਨ ਬੀਚ ਬੜ ਜੰਗ ਪਾਇਓ ਦਇਓ ਤੁਰ ਕੀ ਦਲ ਸੰਗ। ਮੈਦਾਨ ਦੇ ਵਿੱਚ ਆ ਕੇ ਕਵੀ ਜੀ ਬਿਆਨ ਕਰਦੇ ਨੇ ਫਿਰ ਤੁਰਕਾਂ ਦਾ ਜਿਹੜਾ ਦਲ ਸੀ ਉਹਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੰਗ ਲੜਨਾ ਸ਼ੁਰੂ ਕਰ ਦਿੱਤਾ। ਮਨ ਮੈਂ ਸਤਿਗੁਰ ਯੈ ਠਹਿਰਾਈ ਸੂਰਨ ਕੀ ਅਬ ਸੂਰਮ ਤਾਈ। ਮਨ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਨੇ ਐਸਾ ਵਿਚਾਰ ਧਾਰਨ ਕੀਤਾ ਕਿ ਸੂਰਮੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਉਹਨਾਂ ਦੀ ਸੂਰਮਤਾਈ ਇਸ ਪ੍ਰਕਾਰ ਦੇ ਨਾਲ ਹੁਣ ਪਰਖੀ ਜਾਏਗੀ। ਵਿੱਚ ਮੈਦਾਨ ਠਾਣ ਰਣ ਠੀਕੇ ਕਰੀ ਪ੍ਰੀਛਿਆ ਚਾਹੀਏ ਨਿਕੇ। ਮੈਦਾਨ ਦੇ ਵਿੱਚ ਜੰਗ ਭੂਮੀ ਦੇ ਵਿੱਚ ਚੰਗੇ ਪ੍ਰਕਾਰ ਦੇ ਨਾਲ ਜਿਹੜੀ ਪ੍ਰੀਖਿਆ ਉਹ ਸਾਨੂੰ ਕਰ ਲੈਣੀ ਚਾਹੀਦੀ ਹੈ, ਸਤਿਗੁਰੂ ਗੋਬਿੰਦ ਸਿੰਘ ਜੀ ਆਪਣੇ ਮਨ ਦੇ ਵਿੱਚ ਸੋਚਦੇ ਨੇ। ਜੈ ਜਬ ਸਾਰ ਤੁਰਕ ਦਲ ਪਾਈ ਆਇਓ ਚੌਂ ਦਿਸ ਤੇ ਕਰ ਤਾਈ। ਜਦੋਂ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਬਾਹਰ ਨਿਕਲੇ ਕਿਲੇ ਤੋਂ, ਜਦੋਂ ਤੁਰਕਾਂ ਨੂੰ ਖਬਰ ਮਿਲੀ, ਕਵੀ ਜੀ ਬਿਆਨ ਕਰਦੇ ਨੇ ਫਿਰ ਚਾਰੇ ਪਾਸੋਂ ਇੱਕੋ ਵੇਲੇ ਉਹਨਾਂ ਨੇ ਹੱਲਾ ਕਰ ਦਿੱਤਾ। ਮਾਰੂ ਬਜਾ ਕਰ ਠਾਣਾ ਆਹਵ ਕੋਰ ਜੋਰ ਕਰ ਠਾਣਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਦੂਜੇ ਪਾਸਿਓਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਜਿਹੜੇ ਸੇਵਕ ਸਨ ਉਹ ਵੀ ਸਚੇਤ ਹੋਏ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਦੋਵਾਂ ਤਰਫਾਂ ਤੋਂ ਫਿਰ ਭਿਆਨਕ ਜੰਗ ਹੋਣ ਲੱਗਾ। ਪਿਖ ਕੇ ਰਣ ਕੋ ਗੁਰ ਮੋਦ ਪਏ ਫਿਰ ਮਦਦ ਸਿੰਘਣ ਕੀ ਬੜ ਕੀਨੀ। ਰਣ ਨੂੰ ਦੇਖ ਕੇ, ਜੰਗ ਭੂਮੀ ਨੂੰ ਦੇਖ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਖੁਸ਼ੀ ਦੇ ਵਿੱਚ ਆਏ ਨੇ। ਫਿਰ ਆਪਣੇ ਸਿੰਘਾਂ ਦੀ ਵੱਡੀ ਜਿਹੜੀ ਮਦਦ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਰੂਪ ਦੇ ਵਿੱਚ ਕੀਤੀ। ਗੈ ਪਾਣ ਕਮਾਣ ਮਹਾਨ ਗੁਰੂ ਤਬ ਬਾਨਣ ਕੀ ਬਰਖਾ ਕਰ ਦੀਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਨਖ ਨੂੰ ਸਾਂਭਿਆ ਤੇ ਫਿਰ ਉਹ ਮਹਾਨ ਗੁਰੂ ਜਿਹਨੂੰ ਆਖਿਆ ਜਾਂਦਾ ਹੈ ਉਹਨੇ ਤੀਰਾਂ ਦੀ ਇਸ ਪ੍ਰਕਾਰ ਦੇ ਨਾਲ ਵਰਖਾ ਕਰ ਦਿੱਤੀ ਹੈ ਜਿਵੇਂ ਤੇਜ ਮੀਂਹ ਪੈਂਦਾ ਹੈ, ਇਸ ਤਰ੍ਹਾਂ ਤੇਜ ਕਣੀਆਂ ਦੇ ਵਾਂਗ ਗੁਰੂ ਦੇ ਤੀਰ ਚੱਲੇ। ਮਾਰ ਕਨੇ ਤੁਰਕੀ ਸਰਦਾਰ ਸੁੱਟੇ ਧਰ ਪੈ ਦਰ ਪੇ ਦਰ ਖਿਨੀ। ਵੱਡੇ ਵੱਡੇ ਤੁਰਕਾਂ ਦੇ ਜਿਹੜੇ ਜਰਨੈਲ ਸਰਦਾਰ ਸਨ ਕਵੀ ਜੀ ਬਿਆਨ ਕਰਦੇ ਨੇ ਉਹਨਾਂ ਨੂੰ ਮਾਰ ਮਾਰ ਕੇ ਧਰਤੀ ਦੇ ਉੱਤੇ ਲਿਟਾ ਦਿੱਤਾ। ਦੂਰ ਹਟਾਏ ਦਈ ਤੁਜਨੀ ਅਰ ਕੀ ਕਰ ਕਾਇਲ ਆਓ ਬਲ ਹਿਨੀ। ਜਿਹੜੀ ਤੁਜਨੀ ਸੀ, ਜਿਹੜੀ ਵੈਰੀ ਦੀ ਫੌਜ ਸੀ, ਉਹਨੂੰ ਪਿਛਾਂ ਹਟਾ ਦਿੱਤਾ। ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤੇ ਸਾਰੇ ਮਾਰੇ ਗਏ ਨੇ, ਬਹੁਤੇ ਸਾਰੇ ਜ਼ਖਮੀ ਹੋ ਚੁੱਕੇ ਨੇ, ਇਸ ਕਰਕੇ ਵੈਰੀਆਂ ਦਾ ਬਲ ਖੀਨ ਹੋ ਗਿਆ। ਲੈ ਨਿਜ ਦਲ ਗੁਰ ਪੁਰ ਵਿਖੇ ਤਸੇ ਆਪ ਫਿਰ ਆਏ ਪੇਖ ਗਿਰਪਤੀ ਤੁਰਕ ਸਭ रहे अदक बिसमाए। लैके अपना दल सतगुरु गोविंद सिंह सच्चे पातशाह जी वापस अपने किले दे विच आण के वड़ गए ने। दूजे पासे पहाड़ी राजा ने ते तुरकां ने जदों इस तरह दी गल देखी ओ बहुत ज्यादा हैरान होए। जख्मी सिंगण के ताई साल पत्र बंधवाए, दया दृष्ट अवलोक के राजी करे तदाए। जेड़े सतगुरु जी दे सिंह जख्मी हो चुके सन उन्हां दे जख्मां नूं राजी करन दे वास्ते उन्हां दे जख्मां दे उत्ते साल रुख दे पत्तियां नूं बन्निया गया है। साल रुख दे पत्ते बन्नण दे नाल जख्म छेती राजी हुंदा सी। इस तों अलावा कवि जी बयान करदे ने दया दृष्ट अवलोक के राजी करे तदाए। दूजे पासे सतगुरु गोविंद सिंह सच्चे पातशाह जी ने अपने दया दी जेड़ी दृष्टि है वह सारयां दे उत्ते पाई है। दया दी दृष्टि ने साल पत्र दे पत्तियां नालों भी ज्यादा काम कीता। कवि जी बयान करदे ने राजी करे तदाए, तदाए तों पावे उसे वेले जदों मेहर दी दया दी नजर पई ते जख्मियां दे जेड़े जख्म सन वो राजी हो गए, वो ठीक हो गए। केतक दिवस यों राही लराई, रहे गरीस तुरक बल लाई। ज्ञानी ज्ञान सिंह जी बयान करदे ने के काफी दिन इसे प्रकार दे नाल लड़ाई लगातार हुंदी रही है। सतगुरु गोविंद सिंह जी अपने किले दे विच डटे हुए ने। गढ़ आनंदपुर का नहीं टूटियो, बल तुर की दल का सब हुटियो। आनंदपुर दा गढ़, आनंदपुर दा किला वैरियां तो ना टुटिया। कवि जी बयान करदे ने कि जेड़ा तुरकां दा दल सी ओ सारे दा सारा हार गया, हंब गया। फेर गरी सन छल मन ठाना, यों लिख गुर टिग पठियो महाना। कवि जी बयान करदे ने इस तों बाद फिर पहाड़ी राजा ने छल दी वरतों कीती है, भाव के उन्हां ने एक मन दे विच व्यों सोची है। उस व्यों तनों सोच के एक परवाना एक चिट्ठी लिख के सतगुरु गोविंद सिंह सच्चे पातशाह जी दे वल कली। हम तुम संग सपत अब कर है, साल ग्राम बीच में तर है। जिस चिट्ठी दे विच लिखया कि हे गुरु गोविंद सिंह, असी तेरे नाल एक वादा करदे हां, इकरार करदे हां, असी अपने ठाकरां नूं विच रख के साल ग्रामां नूं ते फिर कसम खांदे हां। जे हम तुम सो छाले अब ठाने, बंस हमार पवै तब हन। बस एक बारी तुसी आनंदपुर तो बाहर निकल जावो, तुहाडे बाहर निकलते तुहाडे उत्ते हमला नहीं कीता जावेगा, तुहानू किसी प्रकार दे नाल जंग दे वास्ते वंगारिया नहीं जावेगा। एक बारी आनंदपुर नू छड़ दियो, असी कसमां खाने हां अपने ठाकरां दी कि तुहाडे नाल माड़ा नहीं कीता जावेगा। कवि जी बयान करदे ने कि जेकर असी तुहाडे नाल कोई छल करिए, कपट करिए, फरेब करिए, धोखा करिए ते सानू ऐसी मार पवे कि साडा वंश खत्म हो जावे। आर तुर कणके सब सरदार, कसम कुरान उठाए हजार। हिंदुआ पहाड़ी राजा ने इस तरह दियां गल्लां कीतियां ने। दूजे पासे कवि जी लिखदे ने जेड़े तुरकां दे वड्डे जरनैल सरदार सन उन्हां ने कुरान दियां अपनी पवित्र धार्मिक पुस्तक दियां कसमां चुकियां। लिखा शाह का दयो मंगाए, अहद पिमान करे इस पाए। इस तों अलावा बादशाह दे वल्लों भी हुक्मनामा दिखाया कि बादशाह भी एक बारी चाहुंदा है कि तुसी आनंदपुर नगरी नूं खाली कर दियो। कवि जी बयान करदे ने इस प्रकार दे नाल उन्हां सारयां ने मिल के अहद पैमान करे इस पाए, भाव के इस प्रकार दे नाल उन्हां सारयां ने प्रण कीते ने, कसमां खादियां। तुम अब तज जह
ਪੂਰੇ ਆਨੰਦ ਹਜਾ ਹੋਇਆ ਨਤ ਕਿਤ ਦੇਸ ਅਮੰਦ।
ਬਸ ਇੱਕ ਵਾਰੀ ਤੁਸੀਂ ਅਨੰਦਪੁਰ ਨਗਰ ਨੂੰ ਛੱਡ ਕੇ ਤੇ ਜਿੱਥੇ ਤੁਹਾਡਾ ਜੀ ਕਰਦਾ ਸੁਤੰਤਰ ਤਰੀਕੇ ਦੇ ਨਾਲ ਜਾ ਸਕਦੇ।
ਜਾਨ ਮਾਲ ਲੈ ਜਾਓ ਸਲਾਮਤ, ਹਮ ਨਹੀਂ ਕਰ ਤੁਮਾਰੀ ਖਿਆਨਤ।
ਭਾਵ ਕੇ ਤੁਸੀਂ ਆਪਣੇ ਜਾਨ ਆਪਣੀ ਜਾਨ ਨੂੰ ਆਪਣੇ ਸੁਭਾਵ ਨੂੰ ਆਪਣੇ ਸਮਾਨ ਨੂੰ ਲੈ ਕੇ ਜਾ ਸਕਦੇ ਹੋ, ਅਸੀਂ ਤੁਹਾਡੇ ਨਾਲ ਕੋਈ ਬੇਈਮਾਨੀ ਨਹੀਂ ਕਰਾਂਗੇ।
ਇਤਿਆਦ ਕਬੋ ਤਿੰਨ ਕੀ ਕਸਮ, ਸੁਣ ਗੁਰ ਬੋਲੇ ਜਗ ਕੇ ਖਸਮ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਉਹਨਾਂ ਸਾਰਿਆਂ ਨੇ ਇਸ ਤਰ੍ਹਾਂ ਦੀਆਂ ਕਸਮਾਂ ਖਾਧੀਆਂ, ਸਤਿਗੁਰੂ ਗੋਬਿੰਦ ਸਿੰਘ ਦੇ ਕੋਲ ਸੰਦੇਸ਼ਾ ਪਹੁੰਚਿਆ ਤੇ ਸੁਣ ਕੇ ਫਿਰ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜੇ ਪੂਰੀ ਦੁਨੀਆਂ ਦੇ ਖਸਮ ਨੇ, ਜਿਹੜੇ ਪੂਰੀ ਦੁਨੀਆਂ ਦੇ ਮਾਲਕ ਨੇ, ਉਹ ਫਿਰ ਬੋਲੇ।
ਚਾਹਤ ਦੁਸ਼ਮਣ ਦਗਾ ਸੋ ਕਰਨੋ, ਹਮ ਵਿਸਾਹ ਕਵਿਨ ਕੋ ਧਰਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਸਾਥੀਆਂ ਨੂੰ ਸੁਣਾ ਕੇ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਦੁਸ਼ਮਣ ਜਿਹੜਾ ਵੈਰੀ ਹੈ ਉਹ ਸਾਡੇ ਨਾਲ ਦਗਾ ਕਰਨਾ ਚਾਹੁੰਦਾ ਹੈ, ਸਾਡੇ ਨਾਲ ਧੋਖਾ ਕਰਨਾ ਚਾਹੁੰਦਾ ਹੈ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਵੈਰੀ ਦਾ ਕਦੇ ਵਿਸਾਹ ਨਹੀਂ ਕਰ ਸਕਦਾ।
ਹਾਮੀਨ ਸੰਗ ਜੰਗ ਬੋ ਕਰਕੇ, ਮਾਰੇ ਮਾਰੇ ਮੋਦ ਮਨ ਧਰ ਕੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਅਨੰਦਪੁਰ ਨਗਰ ਨੂੰ ਨਹੀਂ ਛੱਡਾਂਗੇ, ਅਸੀਂ ਇਹਨਾਂ ਦੇ ਨਾਲ ਵੱਡਾ ਜੰਗ ਲੜ ਕੇ ਤੇ ਇਹਨਾਂ ਨੂੰ ਮਾਰ ਕੇ ਪਿਛਾਂ ਭਜਾ ਦਿਆਂਗੇ।
ਯਾ ਬੇਦ ਬਚਨ ਗੁਰੂ ਕੇ ਸੁਣ ਕੇ, ਭਏ ਸਿੰਘ ਸੂਰੇ ਮੋਦ ਗੁਣ ਕੇ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਨੇ ਐਸੇ ਬਚਨ ਕੀਤੇ ਤੇ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਦੇ ਸਿਦਕੀ ਸਿੱਖ ਸਨ, ਉਹ ਫਿਰ ਮਨ ਦੇ ਵਿੱਚ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ।
ਕੱਚੇ ਸਿੱਖ ਮਸੰਦ ਡਰਾਰੇ, ਗੁਰ ਜਨਨੀ ਟਿਗ ਜਾਏ ਪੁਕਾਰੇ।
ਆਮ ਤੌਰ ਦੇ ਉੱਤੇ ਦੁਨੀਆਂ ਦੇ ਵਿੱਚ ਕਹਾਵਤ ਵਰਤੀ ਜਾਂਦੀ ਹੈ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਸੇ ਪ੍ਰਕਾਰ ਦੇ ਨਾਲ ਕਿਸੇ ਪੰਥ ਦੇ ਵਿੱਚ, ਕਿਸੇ ਸੰਪਰਦਾ ਦੇ ਵਿੱਚ ਸਾਰੇ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਵੀ ਜੀ ਨੇ ਪਹਿਲਾਂ ਬਿਆਨ ਕੀਤਾ ਕਿ ਜਿਹੜੇ ਗੁਰੂ ਦੇ ਸਿਦਕੀ ਸੂਰਮੇ ਸਿੱਖ ਸਨ, ਉਹਨਾਂ ਦੇ ਮਨ ਦੇ ਵਿੱਚ ਪ੍ਰਸੰਨਤਾ ਆਈ ਹੈ, ਪਰ ਦੂਜੇ ਪਾਸੇ ਜਿਹੜੇ ਕੱਚੇ ਪਿੱਲੇ ਸਿੱਖ ਸਨ, ਜਿਨ੍ਹਾਂ ਦੇ ਵਿੱਚ ਬਹੁਤੇ ਸਾਰੇ ਮਸੰਦ ਵੀ ਸ਼ਾਮਲ ਸਨ, ਕਵੀ ਜੀ ਲਿਖਦੇ ਨੇ ਉਹ ਡਰ ਗਏ ਇਹਨਾਂ ਗੱਲਾਂ ਨੂੰ ਸੁਣ ਕੇ। ਉਹਨਾਂ ਨੇ ਫਿਰ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਪੁਕਾਰਾਂ ਕਰਨੀਆਂ ਸ਼ੁਰੂ ਕੀਤੀਆਂ।
ਆਹੋ ਮਾਤ ਜੀ ਤੁਮ ਸਮਝਾਵੋ, ਪੂਰੇ ਆਨੰਦ ਗੁਰ ਤੇ ਤਜਵਾਵੋ।
ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿਣ ਲੱਗੇ ਨੇ ਕਿ ਮਾਤਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਤੁਸੀਂ ਸਮਝਾਓ ਤਾਂ ਕਿ ਅਨੰਦਪੁਰ ਨਗਰੀ ਨੂੰ ਸਤਿਗੁਰੂ ਜੀ ਛੱਡ ਦੇਣ।
ਨਹੀਂ ਤਾਂ ਹਮ ਤੁਮ ਸਭ ਇਸ ਠੌਰ ਮਰ ਆਜ ਕਾਲ ਇਸ ਤੌਰ।
ਜੇਕਰ ਮਾਤਾ ਜੀ ਐਸਾ ਨਾ ਹੋਇਆ, ਅੱਜ ਨਹੀਂ ਤੇ ਕੱਲ ਅਸੀਂ ਸਾਰੇ ਦੇ ਸਾਰੇ ਇਸੇ ਜਗ੍ਹਾ ਦੇ ਉੱਤੇ ਮਰ ਜਾਵਾਂਗੇ, ਬੇਹਾਲ ਹੋ ਗਏ।
ਕੁਛ ਭੁੱਖੇ ਕੁਛ ਵਿੱਚ ਲੜਾਈ, ਮਰ ਜਹੈ ਅਬ ਸਭ ਬਿਨ ਆਈ।
ਮਾਤਾ ਜੀ ਮੌਤ ਤੇ ਦੋਵਾਂ ਤਰੀਕਿਆਂ ਦੇ ਨਾਲ ਹੋਵੇਗੀ, ਇੱਕ ਤੇ ਲੜਕੇ ਮਰ ਜਾਣਗੇ ਤੇ ਜੇਕਰ ਅੰਦਰ ਠਹਿਰੇ ਰਹਿ ਤੇ ਫਿਰ ਭੁੱਖ ਦੇ ਨਾਲ ਮਰ ਜਾਣਗੇ। ਇਸ ਕਰਕੇ ਮਾਤਾ ਜੀ ਮਰ ਹੈ ਆਜ ਕਾਲ ਇਸ ਤੌਰ ਹੈ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਸਾਰੇ ਦੇ ਸਾਰੇ ਮਰਨਗੇ। ਜੇਕਰ ਅਨੰਦਪੁਰ ਨਗਰੀ ਨੂੰ ਛੱਡਿਆ ਨਾ ਗਿਆ ਤੇ ਬਗੈਰ ਆਈ ਮੌਤ ਹੀ ਸਾਰੇ ਮਰਨਗੇ, ਉਹਨਾਂ ਦੇ ਵਿੱਚ ਗੁਰੂ ਵੀ ਸ਼ਾਮਲ ਹੈ ਤੇ ਅਸੀਂ ਵੀ ਸਾਰੇ ਸ਼ਾਮਲ।
ਚੌ ਦਿਸ਼ ਦੁਸ਼ਮਣ ਘੇਰ ਥਿਰਾਏ, ਅੰਨ ਕਾਸ ਕਿਛ ਆਣ ਨਾ ਪਾਏ।
ਮਾਤਾ ਜੀ ਤੁਸੀਂ ਜਾਣਦੇ ਹੋ के वैरियां ने चारे पास्यों घेरा पा के रखिया है। ना घोड़ियां दे वास्ते घा पठा आंदा है ते ना मनुखां दे खान दे वास्ते कुछ अन्न भी आ रहे।
कास अन्नपुर में था जोई गयो निखूट करे क्या कोई।
जिन्ना का पठा रखिया होया सी कोड़ियां दे खान दे वास्ते ओ भी मुक गया ते साडे खान दे वास्ते जड़ा अन्न रखिया होया सी ओ भी मुक गया है। हुण सारा कुछ निखुट गया है, खत्म हो गया। माता जी हुण कोई की करे।
तन गोर घर को जोथो या पारी प्रथम सुट्यो गुर नदी मजारी।
ते माता जी तीजी गल है के जिन्ना भी गुरु करदा तन सी ओ पहला ही सतगुरु गोविंद सिंह सच्चे पातशाह जी ने दरिया दे विच सुट दिता।
भूख दुख कर होए दुख आरे पुर तज कर जन गए या पारे।
भुख दे ते दुख दे मारे हुए आम जेड़े लोक ने ओ दुखी होके पता नहीं किन्ने चिर तो नगरी नू छड़ के चले गए।
बिना अन्न सिख भूखे मर है बिन भोजन को कब लो लर है।
माता जी बगैर अन्न तो जेड़े भुखे सिख ने ओ मरदे जा रहे ने। माता जी तुसी विचार करके देखो के खान तो बगैर किन्ना चिर तक साडे सिख वैरी दे नाल लड़ सकणगे।
मुष्ट मुष्ट पर चने मिलत है कभी कभी सो वही गिलत है।
माता जी तुहानू शायद इस गल दी जानकारी नहीं है। अन्न खान दे वास्ते नहीं मिलदा, हुण प्रसादे नहीं पकदे। कहिंदे ने कि एक मुट्ठी भर छोले खान दे वास्ते मिलदे ने। कदी कदी ओ छोलियां दी मुठ भी जड़ी है ओ सिखां नू खान दे वास्ते नहीं मिलदी।
आव तो दुश्मन रस्ता दे है नाहक गुर हठ ठान रह है।
माता जी इस वेले ते वैरी सानू रस्ता दे रहे बाहर निकलदा। इस करके बेकार दे विच ही सतगुरु गोविंद सिंह सच्चे पातशाह जी ने जिद नू हठ नू तारण करके रखिया के आनंदपुर नगरी नू छड्डन दे वास्ते ओ तैयार नहीं हो रहे।
कहत गरीस तुर के अब जोई चाहिए करनी गुर को सोई।
पहाड़ी राजे ते तुरक जेड़ी गल कह रहे ने कि आनंदपुर नगरी नू छड़ के बाहर चले जाओ तोड़ा नुकसान नहीं कीता जावेगा। इस करके माता जी सतगुरु गोविंद सिंह सच्चे पातशाह जी नू उन्हां दी गल नू प्रवान कर लेना चाहिदा।
सुख सो सब समाज निज लैके बसिए देश मालवे जाके।
माता जी सुख दे नाल आराम दे नाल सारा साजो समान लैके ते सानू चाहिदा के मालवे दे इलाके दे वे जाके सुख दे नाल अपना वसेबा करिए। इस जंग तो इस फसाद तो इस आनंदपुर नगरी तो की लेना।
जेतक राज गुरु को चाहिए बिना कलेश तितक तैं लहिए।
जिन्ना राज सतगुरु गोविंद सिंह नू चाहिदा ओ ते बगैर कलेश तो मालवे दे विच सिखां दे वल्लों ही अर्पण हो जावेगा।
है वै गुर सिखण का देसू तहां न व्यापै कभी कलेशू।
मालवे दे विच माता जी बहुत सारे गुरु दे सिख रहिंदे ने। इस करके बगैर किसे कलेश तो उत्थे साडा वसेबा हो सकेगा। इस करके माता जी तुसी कृपा नू तारण करके सतगुरु गोविंद सिंह सच्चे पातशाह जी नू समझाउण दा यतन करो।
क्या कुछ तारियो इस पुर माही सैत कलेश हमेश जहाही।
दसो माता जी इस आनंदपुर नगरी दे विच ऐसा की रखिया होया के जिथे रहन दे नाल हमेशा कलेशां दा सामना ही करना पैंदा।
पूत पराए सिख जो आए नाहक गुर इन को मरवाए।
जेड़े सिख दूरां दूरां तो आए हुए ने, जेड़े पराए पुत ने, माता जी बेकार दे विच लड़वा के वैरियां दे नाल गुरु उन्हां नूं मरवाई जांदा।
क्या या किसी का जरा न माने, गुरु हठीला अत हठ ठन।
किसे दी आखी हुई गल नूं रता जिन्ना भी सतगुरु जी मनदे नहीं है, ए बड़ा हठीला गुरु है, हठ नूं तारण करके रखदा है, किसे दी माता जी गल नहीं मनदा।
तुम अपने अब निकट हकारो, समझावो जो समझे पारो।
इस करके माता जी तुसी सतगुरु जी नू अपने कोल बुलावो, ते जिस तरह हुंदा सतगुरु गोविंद सिंह सच्चे पातशाह जी नू समझावो।
नहीं ता पुर आनंद ये सब ही, कतल होए एक दिन ही अब ही।
जेकर माता जी ऐसा ना होया ते फिर पूरे दा पूरा आनंदपुर नगर वैरियां दे वलों एक दिन दे विच ही कतल हो जावेगा, सारे दे सारे मर जानगे, एक भी बचेगा नहीं।
इते आदक प्यानक बौबानी, माता पास मसंदन पानी।
ग्रंथाकार ज्ञानी ज्ञान सिंह जी बयान करदे ने इस प्रकार दे नाल बड़ियां डराउण वालियां जिहड़ियां गल्लां ने उह मसंदां ने आण के सतगुरु गोविंद सिंह जी दे माता गुजरी नूं आख्या ने, भाव के माता गुजरी जी नूं पूरे प्रकार दे नाल डराउण दा यतन कीता गया। ज्ञानी ज्ञान सिंह जी ने स्वार्थां नूं इस प्रकार दे नाल बयान कीता। दूजे पासे कवि करतार सिंह जी क्लास वालिए अपनी सरल कविता दे विच इस वार्ता नूं कुछ इस प्रकार दे नाल बयान करदे ने कि किस तरह दीआं गल्लां उन्हां ने माता जी नूं आण के आखियां।
दूए तीए चौथे दिन मिले लंगर, सोचां विच पए जथेदार सारे, कई माता जी नूं कया सिंघां जाके, फोल फोल के दुख अपार सारे। इथों गुरु जी नू कहो चले चलन, वल माल वे सने परवार सारे, नहीं ता मर जांगे धोखे भुख दे जी विच किलिया, हो दुख यार सारे। असी डर दे गुरां तो बोल दे नहीं, पर चौंदे हां छुटकार सारे, आखो गुरु नू तुसी करतार सिंगा, एह लाह चढ़ा विचार सारे।
कहिंदे ने कि माता जी सतगुरु गोविंद सिंह सच्चे पातशाह जी नू किसी प्रकार दे नाल समझाओ।
वेखो माता जी गुरु ता हठी पारे, सिख उन्हां पासों डर खान सारे, ओना अपना हठ ता छड़ना नहीं, पावे हो जावन नुकसान सारे। दो साल करीब होए लड़दियां नूं, मुक गए ने आन समान सारे, रहिंदे भुख ने मार के तंग कीते, लड़ मर गए होर जवान सारे। फौजां कत केरा देखो बैठ रहियां, बारों रस्ते रोक शैतान सारे, साड़ी कोई मदद कर सकदा नहीं, सिख करी बैठे पछतान सारे। सिंह लड़दे डेढ़ हजार रह गए, बाकी रह गए विच मैदान सारे, ना लड़ाई दी हिम्मत विच रही, किते भुख ने बेतरान सारे। हुण आप सूबे राजे मन देने, नाले कसमां पे उठान सारे, गुरु चले जावन किले छड़ के जी, ले जान इथों माल जान सारे। असी कुछ ना आखांगे जांदियां नूं, सूबे खाम दे कसम कुरान सारे, मुड़ ए वेला हाथ आवना नहीं सिंह निकल जानो इत जान सारे।
इस प्रकार दे नाल मसंद कह रहे ने
सदगुरु नू तुसी समझाया खो डांडे सिंह पे कबरान सारे कर बहुत गल्ला करतार सिंगा माता जी दा दिल डरान सारे।
कवि करतार सिंह जी कलास वाली बयान करदे ने इस प्रकार दे नाल बहुतियां सारियां डरावियां गल्लां करके इन्हां मसंदा ने माता गुजरी जी दे दिल नूं बहुत ज्यादा डरा दिता। इस प्रकार दे नाल मसंदा ने आण के माता गुजरी जी दे चरणा दे विच अर्ज कीती है। सो सात संगत जी समय दी समाप्ति है। किस प्रकार दे नाल माता गुजरी जी सतगुरु गोविंद सिंह सच्चे पातशाह जी नूं समझाउण दा यतन करनगे, जिस प्रकार दे नाल कवि जी इस कथा नूं अगे बयान करनगे ओह मैं कल दे प्रकरण दे विच अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया मैं इत्थे ही कथा नूं विश्राम दे के सारी सात संगत तों खिमा दा जाचक। हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संताह कै सदा संग निधाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड कौ मेरी है